साधो मन का मांतियागो साधो मन का मांतियागो मांतियागो साधो मन का मांतियागो साधो मन का मांतियागो काम क्रोध संगते दुर्जन की काम क्रोध संगते दुर्जन की ताते एहनिसे पागो ताते एहनिसे पागो साधो मन का मानते आगो साधो मन का मानते आगो काम क्रोध संगते दुर्जन की काम क्रोध संगते दुर्जन की ताते एहनिसे पागो ताते एहनिसे पागो रहाओ। आज असी श्री गुरु तेग बहादुर साहब महले नौवें की बाणी शुरू कर लगे हाँ। श्री गुरु ग्रंथ साहब जी का पन्ना है 219-219 पे श्री गुरु ग्रंथ साहब जी दे सब तो पहला शब्द है दर्शन करते हैं असी शब्द ताडे सारियां दे हत्थां च है और असी रहाओ दी तुक गावी है। रहाओ दी तुक की हुंदी है? रहाओ दे दो डंडियां इधर दो डंडियां इधर और ऊड़े नू औंकड़ पे आ थले। रहाओ है जिदां पहिए दा एक्सल है ਇੱਦਾਂ ਸ਼ਬਦ ਦਾ ਐਕਸਲ ਸ਼ਬਦ ਦਾ ਪਹੀਆ ਇਸ ਰਹਾਓ ਦੇ ਐਕਸਲ ਦੇ ਦੁਆਲੇ ਪਾਉਂਦਾ ਹੈ। ਜੇ ਰਹਾਓ ਸਮਝ ਆ ਗਿਆ ਸਾਰਾ ਸ਼ਬਦ ਰਹਾਓ ਨਹੀਂ ਲਿਖਿਆ ਹੁੰਦਾ। ਰਹਾਓ ਸੈਂਟਰਲ ਆਈਡੀਆ ਹੈ ਜਿਸਟ ਹੈ ਹੈਡਿੰਗ ਐਸਾ ਰਹਾਓ ਨੂੰ ਜੇ ਸਮਝ ਗਏ ਸਾਰੇ ਸ਼ਬਦ ਦੇ ਭਾਵ ਅਰਥ ਸਮਝ ਆਵਾਂਗੇ। ਇਸ ਕਰਕੇ ਜੇ ਰਹਾਓ ਔਰ ਇਹ ਅਜੀਬ ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਹਨਾਂ ਦਾ ਰਹਾਓ ਪਹਿਲਾਂ ਆਏਗਾ। ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਬਾਕੀ ਸਾਰੇ ਮਹੱਲਿਆਂ ਦੇ ਰਹਾਓ ਪਹਿਲਾਂ ਕਈ ਤੁਕਾਂ ਆਉਣਗੀਆਂ ਤਿੰਨ ਚਾਰ ਜਾਂ ਦੋ ਵਿੱਚ ਗੱਭੇ ਜਿਹੇ ਰਹਾਓ ਆਏਗਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦਾਂ 'ਚ ਰਹਾਓ ਪਹਿਲਾਂ ਆਏਗਾ। ਇੰਨੀ ਹੁਣ ਬਾਣੀ ਹੈ ਇੱਕ ਤਾਂ ਇਹਦੀ ਇਹ ਵਿਲੱਖਣਤਾ ਹੈ। ਦੂਸਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਜਿੰਨੇ ਸਿੱਧੇ ਹੈ ਉਨੇ ਡੂੰਘੇ ਹੈ ਕਿਉਂਕਿ ਇਹਨਾਂ ਨਾਲ ਪਿਛਲੇ ਸਾਰੇ ਗੁਰੂਆਂ ਦਾ ਪੋਥੀਆਂ ਇਹਨਾਂ ਦੇ ਕੋਲ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਔਰ ਇਹਨਾਂ ਨਾਲ ਬੜੀ ਮਿਹਨਤ ਕਰਕੇ ਜਿੰਨੇ ਗੀਤ ਲਿਖੇ ਹੈ ਡਾਈਜੈਸਟਡ ਗਿਆਨ ਲਿਖਿਆ ਹੈ। ਪਿਛਲਾ ਸਾਰਾ ਗਿਆਨ ਉਹਨਾਂ ਨਾਲ ਘੁੱਟਵਾਂ ਜਿਹੇ ਗੀਤਾਂ 'ਚ ਬੰਦ ਕਰਕੇ ਅਤੇ ਸਾਰਾ ਗਿਆਨ ਸਾਨੂੰ ਸਿੱਧੀ ਜਿਹੀ ਗੀਤਾਂ 'ਚ ਦੇ ਰਹੇ ਨੇ। ਦੇਖਣ ਨੂੰ ਬੜੇ ਸਿੱਧੇ ਗੀਤ ਹੈ ਪਰ ਬੜੇ ਡੂੰਘੇ ਆ। ਅਸੀਂ ਹੁਣੇ ਇਹਨਾਂ ਨੂੰ ਸਮਝਣਾ ਸ਼ੁਰੂ ਕਰਾਂਗੇ ਪਰ ਅਸੀਂ ਬਾਣੀ ਨੂੰ ਬਾਣੀ ਨਾਲ ਸਮਝਣਾ ਹੈ ਸ਼ਬਦਾਂ ਨੂੰ ਸ਼ਬਦਾਂ ਨਾਲ ਸਮਝਣਾ ਹੈ ਆਪਣੀ ਪਿੱਛੇ ਮੱਤ ਰੱਖ ਕੇ। ਤੋ ਅੱਜ ਅਸੀਂ ਇਹਦੀ ਪੂਣੀ ਕੱਤਣ ਲੱਗੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਹੌਲੀ ਹੌਲੀ ਅਸੀਂ ਲਾਂਗੇ ਔਰ ਦੇਖਿਓ ਕਿੰਨੀ ਵਰਾਗਮਈ ਬਾਣੀ ਹੈ ਉਹਨਾਂ ਦੀ, ਔਰ ਇੰਨੀ ਬਾਣੀ, ਲੇਕਿਨ ਸਾਰੀ ਇੱਕੋ ਚੀਜ਼ 'ਤੇ ਆਏਗੀ ਵੀ ਬੰਦਿਆ ਤੂੰ ਨਾਮ ਜਪ ਲੈ, ਤੇਰਾ ਜਨਮ ਵਿਅਰਥ ਜਾਂਦਾ ਹੈ, ਤੂੰ ਆਇਆ ਹੀ ਨਾਮ ਜਪਣ ਲਈ ਹੈ। ਇਹ ਗੱਲ ਸਿੱਧੀ ਜੀ ਹੈ ਪਰ ਸਮਝ ਨਹੀਂ ਆਉਣੀ, ਕਿਉਂਕਿ ਅੱਜ ਕੱਲ੍ਹ ਜਿੰਨਾ ਭਖਦਾ ਸਵਾਲ ਆ ਉਹ ਕਹਿੰਦੇ ਜੀ ਅਸੀਂ ਕਿਉਂ ਨਾਮ ਜਪੀਏ, ਕੀ ਰੱਬ ਨਾਮ ਜਪਣ 'ਤੇ ਖੁਸ਼ ਹੁੰਦਾ, ਆਪਣੀ ਖੁਸ਼ਾਮਦ 'ਤੇ ਉਹ ਖੁਸ਼ ਹੈ, ਉਹਨੂੰ ਅਸੀਂ ਉਹਦਾ ਨਾਮ ਜਪੀਏ ਤਾਂ ਖੁਸ਼ ਹੁੰਦਾ, ਉੱਦਾਂ ਅਸੀਂ ਬਾਕੀ ਨਾ ਜਪੀਏ ਤਾਂ ਉਹ ਸਾਡੇ 'ਤੇ ਨਾਰਾਜ਼ ਹੈ। ਬੜੇ ਬੜੇ ਡੂੰਘੇ ਸਵਾਲ ਹੈ, ਇਸ ਕਰਕੇ ਅਸੀਂ ਸਾਰੇ ਬਾਣੀ ਰਾਹੀਂ ਹੱਲ ਕਰਨੇ ਹੈ। ਪਹਿਲਾਂ ਸ਼ਬਦ ਜਿੱਦਾਂ ਸਾਰਾ ਲਿਖਿਆ ਹੈ ਅਸੀਂ ਉੱਦਾਂ ਗਾਵਾਂਗੇ, ਔਰ ਸੰਗਤ 'ਚ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਬਾਣੀ ਦੀ ਤੋਕਾ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਜੇ ਸ਼ਬਦ ਦੀ ਵਿਚਾਰ ਸੰਗਤ 'ਚ ਬੈਠ ਕੇ ਕਰਾਂਗੇ ਤਾਂ ਅਕਾਲ ਪੁਰਖ ਦੀ ਬਰਕਤ ਪੈਂਦੀ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ, ਕਾਂਡੇ ਦੀ ਵਾਰ ਮਹੱਲਾ ਚੌਥਾ। ਇਸ ਕਰਕੇ ਸ਼ਬਦ ਦੀ ਵਿਚਾਰ ਸੰਗਤ 'ਚ ਬੈਠ ਕੇ ਆਪਣੀ ਮਤ ਪਿੱਛੇ ਰੱਖ ਕੇ, ਔਰ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹਣਾ ਹੈ, ਕੋਈ ਕਹਾਣੀ ਨਹੀਂ ਦੇਣੀ, ਕੋਈ ਹੋਰ ਪ੍ਰਮਾਣ ਨਹੀਂ ਦੇਣਾ, ਸ਼ਬਦ ਨੂੰ ਸ਼ਬਦ ਨਾਲ ਖੋਲ੍ਹਣਾ ਹੈ। ਰਹਾਓ ਅਸੀਂ ਸਮਝਾ ਦਿੱਤਾ ਹੈ ਵੀ ਰਹਾਓ ਹੀ ਪਿਵਟ ਆਫ ਦੀ ਗੇਮ ਹੈ, ਰਹਾਓ ਹੀ ਸਾਰੇ ਪਹੀਏ ਦਾ ਜਿੱਦਾਂ ਐਕਸਲ ਹੁੰਦਾ, ਇੱਦਾਂ ਸਾਰੇ ਸ਼ਬਦ ਦਾ ਐਕਸਲ ਰਹਾਓ ਹੈ। ਅਸੀਂ ਹੁਣ ਰਹਾਓ ਗਾਵਾਂਗੇ, ਉੱਥੋਂ ਬਾਅਦ ਸਾਰਾ ਸ਼ਬਦ ਅਖੀਰ ਤੱਕ ਲਿਜਾਵਾਂਗੇ, ਫਿਰ ਇਹਦਾ ਵਿਵੇਕ ਅਤੇ ਵਿਚਾਰ ਕਰਾਂਗੇ ਵੀ ਸ਼ਬਦ ਕੀ ਕਹਿੰਦਾ ਹੈ। ਪੰਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 219, ਕਿਉਂਕਿ ਹਮੇਸ਼ਾ ਹੀ ਸ਼ਬਦ ਦੇ ਦਰਸ਼ਨ ਕਰਕੇ ਹੀ ਪੜ੍ਹਨਾ ਚਾਹੀਦਾ ਹੈ ਅਤੇ ਸੁਣਨਾ ਵੀ ਸ਼ਬਦ ਨੂੰ ਦਰਸ਼ਨ ਕਰਕੇ ਦੇਖੇ ਪੜ੍ਹਨਾ ਚਾਹੀਦਾ ਵੀ ਕੀ ਸਾਡੇ ਅਸੀਂ ਕੀ ਪੜ੍ਹ ਰਹੇ ਹਾਂ। ਇਸ ਕਰਕੇ ਜਿੰਨਾ ਅਸੀਂ ਸੁਰਤੀ ਟੰਗ ਕੇ ਜਿੰਨਾ ਲਾਈਨਾਂ ਲਿਖੀਆਂ ਔਰ ਸ਼ੁੱਧ ਪੜ੍ਹਨਾ ਚਾਹੀਦਾ, ਇਸ ਕਰਕੇ ਅਸੀਂ ਸਾਰਾ ਸ਼ਬਦ ਰਹਾਓ ਦੇ ਦੁਆਲੇ ਘੁਮਾਵਾਂਗੇ ਔਰ ਅਖੀਰ ਤੱਕ ਜਾਵਾਂਗੇ। ਇਹ ਪਹਿਲਾ ਸ਼ਬਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜਾ ਕਿ ਅਸੀਂ ਸੰਗਤ 'ਚ ਬੈਠ ਕੇ ਅਕਾਲ ਪੁਰਖ ਦੀ ਬਰਕਤ ਦੇ ਨਾਲ ਇਹਨੂੰ ਸਮਝਣਾ ਚਾਹਾਂਗੇ। ਤੋ ਇੱਥੋਂ ਸ਼ੁਰੂ ਹੁੰਦਾ ਰਾਗ ਗੌੜੀ ਮਹੱਲਾ ਨੌਵਾਂ, ਇੱਕ ਓ ਸਤਿਗੁਰ ਪ੍ਰਸਾਦੇ।
ਸਾਧੋ ਮਨ ਕਾ ਮਾਨ ਤੇ ਆਗੋ, ਸਾਧੋ ਮਨ ਕਾ ਮਾਨ ਤੇ ਆਗੋ, ਕਾਮ ਕਰੋਧ ਸੰਗ ਤੇ ਦੁਰਜਨ ਕੀ, ਕਾਮ ਕਰੋਧ ਸੰਗ ਤੇ ਦੁਰਜਨ ਕੀ, ਤਾਂ ਤੇ ਅਹਿ ਨਿਸੇ ਭਾਗੋ, ਤਾਂ ਤੇ ਅਹਿ ਨਿਸੇ ਭਾਗੋ, ਰਹਾਓ ਸਾਧੋ ਮਨ ਕਾ ਮਾਨ ਤੇ ਆਗੋ, ਸਾਧੋ ਮਨ ਕਾ ਮਾਨ ਤੇ ਆਗੋ, ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ, ਔਰ ਮਾਨ ਅਪਮਾਨਾ, ਹਾਰਖ ਸੋਗ ਤੇ ਰਹਿ ਅਤੀਤਾ, ਹਰਖ ਸੋਗ ਤੇ ਰਹਿ ਅਤੀਤਾ, ਤਿੰਨੇ ਜਗ ਤਾਤ ਪਛਾਨਾ, ਤਿੰਨੇ ਜਗ ਤਾਤ ਪਛਾਨਾ, ਸਾਧੋ ਮਨ ਕਾ ਮਾਨ ਤੇ ਆਗੋ, ਸਾਧੋ ਮਨ ਕਾ ਮਾਨ ਤੇ ਆਗੋ, ਉਸਤ ਤੇ ਨਿੰਦਾ ਦੋ ਤੇ ਆ ਗਏ, ਤੇ ਨਿੰਦਾ ਦੋਤੇ ਆ ਗਏ ਖੋਜੈ ਪਦ ਨਿਰਬਾਨਾ ਖੋਜੈ ਪਦ ਨਿਰਬਾਨਾ ਜਾਨ ਨਾਨਕ ਇਹੋ ਖੇਲ ਕਠਨ ਹੈ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰ ਮੁਖੇ ਜਾਨਾ ਕਿਨਹੂੰ ਗੁਰ ਮੁਖੇ ਜਾਨਾ ਸਾਧੋ ਮਨ ਕਾ ਮਾਨਤੇ ਆਗੋ ਸਾਧੋ ਮਨ ਕਾ ਮਾਨਤੇ ਆਗੋ ਕਾਮ ਕ੍ਰੋਧ ਸੰਗਤੇ ਦੁਰਜਨ ਕੀ ਕਾਮ ਕ੍ਰੋਧ ਸੰਗਤੇ ਦੁਰਜਨ ਕੀ ਤਾਂ ਤੇ ਇਹ ਨਿਸੇ ਭਾਗੋ ਤਾਂ ਤੇ ਇਹ ਨਿਸੇ ਭਾਗੋ ਸਾਧੋ ਮਨ ਕਾ ਮਾਨਤੇ ਆਗੋ ਸਾਧੋ ਮਨ ਕਾ ਮਾਨਤੇ ਆਗੋ
ਰਹਾਉ ਦੀ ਤੁੱਕ ਅਸੀਂ ਇੱਥੇ ਸ਼ਬਦ 'ਚ ਡਿਜਿਟ ਆਉਂਦੇ ਆ ਹਿੰਸੇ ਆਉਂਦੇ ਹੈ ਇੱਕ ਅਤੇ ਦੋ ਉਹ ਦੋ ਲਾਈਨਾਂ ਇਕੱਠੀਆਂ ਪੜ੍ਹਨੀਆਂ ਦੇਣੀਆਂ ਦੋਵਾਂ ਡਿਜਿਟਾਂ 'ਚ ਲਾਈਨਾਂ ਹੋ ਇੱਕ ਡਿਜਿਟ ਜਿੱਦਾਂ ਏਕੇ ਤੋਂ ਬਾਅਦ ਦੂਏ ਤੱਕ ਦੋ ਲਾਈਨਾਂ ਆਉਂਦੀਆਂ ਹੈ ਰਹਾਉ ਤੋਂ ਬਾਅਦ ਦੋ ਲਾਈਨਾਂ ਆਉਂਦੀਆਂ ਫਿਰ ਡਿਜਿਟ ਆਉਂਦਾ ਇਹ ਬੜੀ ਜ਼ਰੂਰੀ ਚੀਜ਼ ਹੈ ਗੁਰੂਆਂ ਨੇ ਫਾਲਤੂ ਨਹੀਂ ਕੋਈ ਚੀਜ਼ ਲਿਖੀ ਰਹਾਉ ਤੋਂ ਬਾਅਦ ਸੁੱਖ ਦੁੱਖ ਦੋਨੋਂ ਸਮ ਕਰ ਜਾਂਦੇ ਔਰ ਮਾਨ ਅਪਮਾਨਾ ਹਲੀ ਅਧੂਰਾ ਵਾ ਅਗਲੀ ਲਾਈਨ ਇਹਦੇ ਨਾਲ ਹੈ ਹਰਕ ਸੋਗ ਤੇ ਰਹੇ ਅਤੀਤਾ ਤਿੰਨੇ ਜਗ ਤੱਤ ਪਛਾਣਾ ਫਿਰ ਇੱਕ ਨੰਬਰ ਆਇਆ ਹੈ ਜਾਂ ਦੋ ਨੰਬਰ ਡਿਜਿਟ ਆਇਆ ਹੈ ਡੰਡੀਆਂ ਆਈਆਂ ਹੈ ਇਹਦਾ ਮਤਲਬ ਦੋ ਤੁਕਾਂ ਨੂੰ ਤੋੜਨਾ ਨਹੀਂ ਹੈ ਦੋਵਾਂ ਤੁਕਾਂ ਇਕੱਠੀਆਂ ਪੜ੍ਹ ਕੇ ਫਿਰ ਰਹਾਉ ਦਰਾਉਣਾ ਉੱਥੋਂ ਬਾਅਦ ਫਿਰ ਆਈਆਂ ਹੈ ਉਸਤ ਅਤੇ ਨਿੰਦਾ ਦਉ ਅਤੇ ਅੱਗੇ ਖੋਜੇ ਪਦ ਨਿਰਵਾਨਾ ਹਲੀ ਲੌਜਿਕ ਖਤਮ ਨਹੀਂ ਹੋਈ ਖਿਆਲ ਦੇਖੋ ਕਿਹੜੇ ਡੂੰਘੇ ਹੈ ਉਸਤ ਅਤੇ ਨਿੰਦਾ ਦਉ ਅਤੇ ਅੱਗੇ ਖੋਜੇ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖੇ ਜਾਨਾ ਔਰ ਉੱਥੋਂ ਬਾਅਦ ਦੂਆ ਆਉਂਦਾ ਹੈ ਵੀ ਇਹ ਦੋ ਪਦਾ ਹੈ ਦੋਵਾਂ ਸਟੈਂਜਿਆਂ ਦਾ ਸ਼ਬਦ ਹੈ ਆਹ ਦੇਖੋ ਤੁਸੀਂ ਇਹ ਪਿੱਛੇ ਗੁਰੂਆਂ ਦੀ ਐਡੀਟਿੰਗ ਐਸੀ ਹੈ ਕਿ ਮਜਾਲ ਹੈ ਕਿ ਵਿੱਚ ਕੋਈ ਗੜਬੜ ਕਰ ਜਾਵੇ ਜਿੰਨੀਆਂ ਦੁਨੀਆਂ ਦੀਆਂ ਰਿਲੀਜੀਅਸ ਬੁੱਕਾਂ ਹੈ ਬਾਈਬਲ ਹੈ ਗੀਤਾ ਹੈ ਕੁਰਾਨ ਸ਼ਰੀਫ ਹੈ ਸਾਰੀਆਂ ਬਾਅਦ 'ਚ ਲਿਖੀਆਂ ਗਈਆਂ ਇਹ ਗੁਰੂਆਂ ਨੇ ਆਪਣੀ ਸੁਪਰਵੀਜ਼ਨ ਦੇ ਵਿੱਚ ਹਿੰਸੇ ਲਾਏ ਔਰ ਕਿੱਡੀ ਮਿਹਨਤ ਗੁਰੂਆਂ ਨੇ ਕੀਤੀ ਹੈ ਪਰ ਸਿੱਖ ਕੋਲ ਟਾਈਮ ਨਹੀਂ ਗੁਰੂ ਮਹਾਰਾਜ 1400 ਸਫ਼ੇ ਦੇ ਉੱਤੇ ਸ਼ਬਦ ਦੇ ਸਕਦੇ ਗਿਣ ਗਿਣ ਕੇ ਸਿੱਖਾਂ ਨੂੰ ਕਿੱਦਾਂ ਕਹਿੰਦੇ ਹੋਣੇ ਦੇਖੋ ਭਾਈ ਕਈ ਕਈ ਵਾਰੀ 16-16 ਹਿੰਸੇ ਆਉਣਗੇ ਪਿੱਛੇ ਵੀ ਇਹ 16ਵਾਂ ਸ਼ਬਦ ਹੈ ਇਸੇ ਸਟਾਈਲ ਦਾ ਇੱਥੋਂ ਪਹਿਲਾਂ 24 ਔਰ ਜਦੋਂ ਤੋਂ ਰਾਗ ਸ਼ੁਰੂ ਇਹ 79ਵਾਂ ਸ਼ਬਦ ਹੈ ਕਿੱਦਾਂ ਗੁਰੂ ਅਰਜਨ ਪਾਤਸ਼ਾਹ ਗਿਣਦੇ ਨੇ ਸਾਰੇ ਸਿੱਖਾਂ ਨੂੰ ਪਰ ਸਿੱਖ ਕੋਲ ਅੱਜ ਕੱਲ੍ਹ ਟਾਈਮ ਨਹੀਂ ਹੈ ਇਸੇ ਕਰਕੇ ਇਹਦਾ ਮੁੱਲ ਪਾਉਣਾ ਸੀ ਵੀ ਗੁਰੂਆਂ ਨੇ ਐਡਾ ਵੱਡਾ ਗਿਆਨ ਦੁਨੀਆਂ ਦਾ ਲੇਟੈਸਟ ਐਂਡ ਦੀ ਗ੍ਰੇਟੈਸਟ ਬ੍ਰਹਮ ਗਿਆਨ ਸਾਨੂੰ ਕਿਉਂ ਦਿੱਤਾ ਹੈ ਬਾਣੀ ਦੇ ਪਿੱਛੇ ਦੇਖੋ ਦੂਆ ਹੈ ਉੱਥੋਂ ਬਾਅਦ ਫਿਰ ਏਕਾ ਹੈ ਏਕਾ ਕੀ ਹੈ ਵੀ ਇੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਇਹ ਪਹਿਲਾ ਸ਼ਬਦ ਹੈ ਹੁਣ ਦੇਖਿਓ ਤੁਸੀਂ ਅਖੀਰ 'ਤੇ ਜੂ ਜੂ ਜਾਵਾਂਗੇ ਸ਼ਬਦ ਆ ਜਿਹੜਾ ਏਕਾ ਇਹ ਫਿਰ ਦੂਆ ਤੀਆ ਚੌਥਾ ਪੰਜਵਾਂ ਕੀ ਮਜਾਲ 'ਚ ਕੋਈ ਕੋਈ ਸ਼ਬਦ ਛੱਡ ਜਾਏ ਜਾਂ ਕੋਈ 'ਚ ਲਿਖਣਾ ਐਡੀ ਐਡੀਟਿੰਗ ਹੈ ਇਸ ਕਰਕੇ ਥੋੜ੍ਹਾ ਜਿਹਾ ਅਸੀਂ ਇਹਨਾਂ ਡੀਜਰ ਦਾ ਗਿਆਨ ਲਈਏ ਭਈ ਇਹ ਦੋ ਪਦੇ ਹੈ ਦੋਵਾਂ ਸਟੈਂਜਿਆਂ ਦਾ ਸ਼ਬਦ ਹੈ ਔਰ ਦੋ ਦੋ ਲਾਈਨਾਂ ਇਕੱਠੀਆਂ ਪੜ੍ਹਨੀਆਂ ਹੈ ਔਰ ਇਹ ਪਹਿਲਾ ਸ਼ਬਦ ਹੈ ਹਲੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਰੂ ਹੋਇਆ ਔਰ ਉਹ ਥੀਮ ਸਾਨੂੰ ਕੀ ਦੇ ਰਹੇ ਨੇ ਵੀ ਹੇ ਸਾਧੋ ਲਫ਼ਜ਼ ਦੇਖਣਾ ਹੈ, ਸਾਧ ਉਹ ਨਹੀਂ ਹੈ ਵੀ ਜਿਹੜਾ ਪੂਰਨ ਸਾਧ ਹੋ ਜਾਏ, ਉਹਦਾ ਤਾਂ ਮਾਨ ਤਾਂ ਅੱਗੇ ਅਤੇ ਅੱਗੇ ਆਉਂਦਾ। ਆਹ ਚੀਜ਼ ਦੇਖਣ ਵਾਲੀ ਹੈ। ਸਾਧੋ ਸੰਤੋ ਉਹਨਾਂ ਨੇ ਲਫ਼ਜ਼ ਲਿਖੇ ਆ ਜਿਨ੍ਹਾਂ ਨਾਲ ਇਸ ਰਾਸਤੇ 'ਤੇ ਸਾਧਨਾ ਸ਼ੁਰੂ ਕੀਤੀ ਹੈ, ਸੰਤ ਬਣਨਾ ਸ਼ੁਰੂ ਕੀਤਾ ਹੈ, ਸਪਿਰਚੁਅਲਿਸਟ ਲੋਕ ਬਣਨਾ ਚਾਹੁੰਦੇ ਆ। ਔਰ ਜੇ ਧਿਆਨ ਨਾਲ ਦੇਖਿਆ ਜਾਏ ਤਾਂ ਸਾਰਾ ਗਿਆਨ ਹੀ ਰੈਲੇਟਿਵ ਗਿਆਨ ਹੈ। ਗੁਰੂ ਬਾਬਾ ਨਾਨਕ ਦੁਨੀਆ 'ਚ ਆਇਆ ਔਰ ਉਹਨੇ ਗਿਆਨ ਸ਼ੁਰੂ ਕੀਤਾ, ਔਰ ਉਹਨੇ ਸਾਰਾ ਹੀ ਹਿੰਦੂਇਜ਼ਮ ਔਰ ਮੁਸਲਮਾਨਾਂ ਦੇ ਔਰ ਜਿੰਨੇ ਸੀ ਸਾਰੇ ਲੋਕ ਭਰਮਾਂ 'ਚ ਪੈ ਚੁੱਕੇ ਸੀ, ਔਰ ਸਾਰਾ ਮਹਾਰਾਜ ਦਾ ਇਹ ਫਿਰ ਰੈਵੋਲਿਊਸ਼ਨਰੀ ਗਿਆਨ ਹੈ। ਉਹਨਾਂ ਲੋਕਾਂ ਨੂੰ ਬੜੀਆਂ ਸੂਖਸ਼ਮ ਚੋਟਾਂ ਲਾਈਆਂ, ਪਾਈ ਇਹਨਾਂ 'ਚੋਂ ਨਿਕਲੋ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਸਾਧ ਬਣੀ ਫਿਰਦੇ ਹੋ, ਤੁਹਾਡਾ ਮਾਨ ਤਾਂ ਹਲੀ ਤਾਂ ਅੱਗੇ ਨਹੀਂ ਗਿਆ ਮਨ ਦਾ। ਇਹ ਸਾਧੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਤੁਸੀਂ ਉਹਨਾਂ ਦਾ ਰਿਸਪੈਕਟ ਵੀ ਕਰ ਗਏ, ਰੈਲੇਟਿਵ ਗਿਆਨ ਦੇ ਰਹੇ ਨੇ ਵੀ ਸਾਧੋ ਤੁਸੀਂ ਸਾਧ ਤਾਂ ਹੋ ਜੇ ਤੁਹਾਡਾ ਮਨ ਦਾ ਮਾਨ ਤਿਆਗਿਆ ਜਾਏ। ਇਸ ਕਰਕੇ ਸਾਧੋ ਲਫ਼ਜ਼ ਸਾਧ ਜੀ ਮਹਾਰਾਜ ਨੇ ਸਾਧੋ ਵੀ ਦੇਖੋ ਲਿਖੇ ਆ, ਸੰਤੋ ਵੀ ਲਿਖਿਆ ਸੀ ਕਿ ਉਹਨੇ ਘੁਆਈਏ ਸੰਤ, ਭਾਈ ਨਹੀਂ, ਬਾਣੀ ਸਿੱਖ ਬਣ ਕੇ ਲਿਖੀ ਹੈ, ਬਾਣੀ ਗਰੀਬ ਬਣ ਗੁਰੂ ਬਣ ਕੇ ਕੋਈ ਸ਼ਬਦ ਨਹੀਂ ਉਹਨਾਂ ਨੂੰ ਆਇਆ। ਇਸ ਕਰਕੇ ਸਤਿਗੁਰ ਦੀ ਬਾਣੀ ਆ, ਉੱਤੋਂ ਕਾਲ ਪੁਰਖ ਜੈਸੀ ਮੈਂ ਆਵੈ ਖਸਮ ਕੀ ਬਾਣੀ, ਉਹ ਗਾਂਹ ਮੈਸੇਂਜਰ ਨੇ, ਉਹਨਾਂ ਦੇ ਮੁਬਾਰਕ ਮੂੰਹਾਂ ਥਾਣੀ ਅੱਖਰਾਂ ਰਾਹੀਂ ਸਾਡੇ ਕੋਲ ਗਿਆਨ ਆਇਆ। ਸ਼ਬਦ ਇਹ ਅਕਾਲ ਪੁਰਖ ਦਾ ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਜ ਰਹੇ ਨੇ, ਔਰ ਉਹਨਾਂ ਨੇ ਗਾਂਹ ਰੈਲੇਟਿਵ ਲਫ਼ਜ਼ ਲਾਇਆ ਵੀ ਇਹ ਸਾਧਨਾ ਕਰਨ ਵਾਲੇ ਪਹਿਲਾਂ ਇਸ ਮਾਨ ਦਾ ਤਿਆਗ ਕਰੀ।
ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਮਨ ਕਾ ਮਾਨ ਤਿਆਗੋ।
ਪਹਿਲਾਂ ਸਹੁਰਿਆਂ ਤੂੰ ਇਹ ਮਾਨ ਦਾ ਪੁਆੜਾ ਹੈ ਵੀ ਮਨ ਦਾ ਮਾਨ ਨਹੀਂ ਜਾਂਦਾ। ਕਬੀਰ ਸਾਹਿਬ ਨੇ ਇਹਦੇ 'ਤੇ ਐਸੇ ਹੀ ਸੁੰਦਰ ਸਲੋਕ ਦਿੱਤਾ ਹੈ ਕਬੀਰ ਜੀ ਨਾ।
ਕਬੀਰ ਮਾਇਆ ਤਜੀ ਤੋ ਕਿਆ ਭਇਆ, ਹੇ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ।
ਤੁਹਾਡੇ ਹੱਥਾਂ 'ਚ ਸ਼ਬਦ ਨਹੀਂ ਹੋਏਗਾ, ਸੁਰਤੀ ਬਿਰਤੀ ਨਾ ਸੁਣੋ।
ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮਨਵ ਵਿਰ ਗਲੇ, ਮਾਨ ਸਭੇ ਕੋ ਖਾਏ।
ਬੜੇ ਬੜੇ ਰਿਸ਼ੀ ਮੁਨੀ ਮਰ ਗਏ ਜਿਹਨਾਂ ਨੇ ਕਿਹਾ ਸੀ ਮਾਇਆ ਛੱਡਤੀ, ਜੰਗਲਾਂ 'ਚ ਬੜੇ ਤਪਸਵੀ ਵੀ ਅਸੀਂ ਮਾਇਆ ਛੱਡੀ ਹੈ, ਬ੍ਰਹਮਾ ਵਿਸ਼ਰਮ ਹੇ ਸਰਗੇ, ਪਰ ਉਹਨਾਂ ਦਾ ਮਾਨ ਨਹੀਂ ਗਿਆ। ਉਹਨਾਂ 'ਚ ਮਾਨ ਆ ਗਿਆ ਵੀ ਅਸੀਂ ਦੁਨੀਆ ਛੱਡ ਦਿੱਤੀ, ਸ਼ਿਵ ਜੀ ਮਹਾਰਾਜ ਕੈਲਾਸ਼ ਪਰਬਤ 'ਤੇ ਚਲ ਗਏ, ਸਾਰੇ ਬ੍ਰਹਮਾ ਉਹਨਾਂ 'ਚ ਇੰਨਾ ਮਾਨ ਸੀ ਵੀ ਅਸੀਂ ਮਾਇਆ ਛੱਡੀ ਹੈ, ਸੰਸਾਰ ਨੂੰ ਤਿਆਗੇ ਆ ਪਰ ਮਾਨ ਨਹੀਂ ਛੱਡਿਆ। ਕਹਿੰਦੇ ਕਬੀਰ ਸਾਹਿਬ ਕਹਿੰਦੇ ਮਾਇਆ ਤਾਂ ਜੀ ਤਾਂ ਕਿਆ ਵਿਆ, ਜਾਂ ਮਾਨ ਤਾਂ ਜਿਹਾ ਨਹੀਂ ਜਾਏ। ਔਰ ਜਿਹੜਾ ਮਾਨ ਹੈ ਇਹੋ ਹੀ ਮੁਨੀਆਂ ਮੁਨਵਰਾਂ ਨੂੰ ਗਾਲ ਸੱਟਿਆ ਫੜ ਕੇ ਇਹਨਾਂ ਨੂੰ, ਜਿਹੜੇ ਬੜੇ ਸਾਡੇ ਰਿਸ਼ੀ ਮੁਨੀਆਂ ਜਿਹੜੇ ਵੱਡੇ ਪੁਰਾਣੇ ਤਪਸਵੀ, ਕਹਿੰਦੇ ਸਾਰੇ ਗਲ ਗਏ ਅੰਦਰੋਂ। ਆਹ ਗੁਰੂ ਤੇਗ ਬਹਾਦਰ ਸਾਹਿਬ ਦੀ ਚੋਟ ਸ਼ਬਦ ਲਾਈ ਹੈ
ਵੀ ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਮਨ ਕਾ ਮਾਨ ਤਿਆਗੋ।
ਇਹ ਜਿਹੜਾ ਮਾਨ ਹੈ ਇਹ ਕੀ ਹੈ, ਮਨ ਦੇ ਵਿੱਚ ਸੂਖਸ਼ਮ ਹਉਮੈ ਆ ਜਾਂਦੀ ਹੈ। ਕਿੱਡੀ ਵੀ ਵੱਡਾ ਕੋਈ ਸਿੱਖ ਹੋ ਜਾਏ, ਭਗਤੀ ਸਾਧ ਸੰਤ ਹੋ ਜਾਏ, ਵੱਡੇ ਤੋਂ ਵੱਡਾ, ਉਹ ਗਰੀਬੀ ਨਹੀਂ ਉਹਦੇ ਕੋਲ ਆਏ, ਅੰਦਰਲਾ ਮਾਨ ਨਹੀਂ ਹੁੰਦਾ ਵੀ ਮੈਂ ਇੰਨੀ ਭਗ ਆ, ਮਾਨ ਨਹੀਂ ਤਿਆਗ ਹੁੰਦਾ। ਇਸ ਕਰਕੇ ਜਿਹੜਾ ਮਾਨ ਹੈ ਇਹ ਹਉਮੈ ਹੀ ਹੈ, ਮਾਨ ਹੀ ਸਾਰੀ। ਮਹਾਰਾਜ ਕਹਿੰਦੇ ਜੜ ਕੀ ਹੈ, ਕਹਿੰਦਾ ਮਾਇਆ ਤਜੀ ਤੋਂ ਕਿਆ ਵਿਆ, ਜਾਂ ਮਾਨ ਤਜਿਆ ਨਹੀਂ ਜਾਏ। ਕਿਉਂਕਿ ਬੜੇ ਬੜੇ ਰਿਸ਼ੀ ਮੁਨੀ ਜੰਗਲਾਂ ਜਾ ਕੇ ਏਡੇ ਏਡੇ ਵੱਡੇ ਗੁਰੂ, ਏਡੇ ਤਪਸਵੀ ਬਣੇ ਜੀ ਦੀ, ਅਸੀਂ ਤਾਂ ਸੰਸਾਰ ਛੱਡੇ ਆ ਸਾਰਾ। ਤੋ ਗੁਰੂ ਤੇ ਗੁਰੂ ਨਾਨਕ ਨੂੰ ਮਖੌਲ ਕਰ ਰਹੇ ਸੀ ਵੀ ਨਾਨਕ ਤੂੰ ਤਾਂ ਮਾਇਆ 'ਚ ਪੈ ਗਿਆ, ਗ੍ਰਿਸਤ ਕਰ ਲਿਆ, ਬੱਚੇ ਤੇਰੇ ਸਾਰੇ, ਤੂੰ ਅਸੀਂ ਦੇਖੋ ਜੋਗੀ ਬੜੇ ਬੜੇ, ਸਾਰਾ ਸਵਾਲ ਜਵਾਬ ਪੜ੍ਹੋ ਆਪਣੀ ਬਾਣੀ। ਤਾਂ ਕਬੀਰ ਸਾਹਿਬ ਨਾਲ ਲਾਇਆ ਕਬੀਰ ਮਾਇਆ ਤਾਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਇਹ ਮਾਨ ਮੁਨੀ ਮਨਵਰ ਗਲੇ ਮਾਨ ਸਭੈ ਖਾਏ ਰੋਗੀਆਂ 'ਚ ਮਾਨ ਸਾਰਾ ਸੰਤਾਂ 'ਚ ਮਾਨ ਸਾਰੀਆਂ ਜਿੰਨੇ ਵੀ ਵੱਡੇ ਵੱਡੇ ਲੋਕ ਆ ਸਾਰੇ ਉਹਨਾਂ ਦਾ ਮਾਨ ਨਹੀਂ ਗਿਆ ਮਾਨ ਗਿਆ ਤਾਂ ਸ਼ਬਦ ਲਿਖਾਰੀਆਂ ਦਾ ਗੁਰੂਆਂ ਭਗਤਾਂ ਦਾ ਗਿਆ ਹੈ ਤਦੇ ਗੁਰੂ ਤੇਗ ਬਹਾਦਰ ਸਾਹਿਬ ਲਾਉਂਦੇ ਸਦ ਮਨ ਕਾ ਮਾਨ ਤਿਆਗ ਸਦ ਮਨ ਕਾ ਮਾਨ ਤਿਆਗ ਸਦ ਮਨ ਕਾ ਮਾਨ ਤਿਆਗ ਗੁਰੂ ਅਮਰਦਾਸ ਸਾਹਿਬ ਮਹੱਲਾ ਤੀਜਾ ਕਿਆ ਸ਼ਬਦ ਦਿੰਦਾ ਹੈ ਇਸੇ ਔਰ ਗਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਨਾ ਪਿਛਲੀਆਂ ਇਹਨਾਂ ਪੋਥੀਆਂ ਤੋਂ ਲਾਈਟ ਲਈ ਹੋਣੀ ਹੈ ਤਾਂ ਉਹਨਾਂ ਨੇ ਗੀਤ ਲਿਖਿਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨ ਤੂੰ ਮਤ ਮਾਨ ਕਰੇ ਮਨ ਤੂੰ ਮਤ ਮਾਨ ਕਰੇ ਜੇ ਹਾਂ ਕਿਛ ਜਾਣਦਾ ਤੂੰ ਮਤ ਮਾਨ ਕਰੀ ਵੀ ਬਾਣੀ ਨੂੰ ਮੈਂ ਕੁਛ ਜਾਣਦਾ ਮੈਂ ਮਹਾਰਾਜ ਕਹਿੰਦੇ ਮਨ ਤੂੰ ਮਤ ਮਾਨ ਕਰੇ ਮਨ ਤੂੰ ਮਤ ਮਾਨ ਕਰੇ ਜੇ ਹਾਂ ਕਿਛ ਜਾਣਦਾ ਮਨ ਤੂੰ ਮਤ ਮਾਨ ਕਰੇ ਜੇ ਹਾਂ ਕਿਛ ਜਾਣਦਾ ਗੁਰਮੁਖੇ ਨਿਮਾਣਾ ਗੁਰਮੁਖੇ ਨਿਮਾਣਾ ਮਨ ਤੂੰ ਮਤ ਮਾਨ ਕਰੇ ਜੇ ਹਾਂ ਕਿਛ ਜਾਣਦਾ ਮਨ ਤੂੰ ਮਤ ਮਾਨ ਕਰੇ ਜੇ ਹਾਂ ਕਿਛ ਜਾਣਦਾ ਗੁਰਮੁਖੇ ਨਿਮਾਣਾ ਗੁਰਮੁਖੇ ਨਿਮਾਣਾ ਅੰਤਰ ਅਗਿਆਨ ਹਲੀ ਤੇਰੇ 'ਚ ਆਹ ਚੀਜ਼ਾਂ ਬੜੀਆਂ ਵੈ ਅਗਿਆਨਤਾ ਹੈ ਤੇਰੀ ਬੁੱਧੀ ਹਲੀ ਅੰਦਰ ਗਿਆਨ ਉਹ ਅਨੁਭਵੀ ਨਹੀਂ ਤੇਰੇ ਆਇਆ ਤੂੰ ਹਲੀ ਸਮਝਦਾ ਵੀ ਮੈਂ ਸਮਝ ਗਿਆ ਬਾਣੀ ਨੂੰ ਜੇ ਮੈਂ ਬਹੁਤ ਵੱਡਾ ਬਣ ਗਿਆ ਮਹਾਰਾਜ ਕਹਿੰਦੇ ਅੰਤਰੇ ਅਗਿਆਨ ਹਾਂ ਬੁੱਧੇ ਹੈ ਉਵੇਂ ਦੀ ਬੁੱਧ ਹਲੀ ਤੇਰੀ ਅੰਤਰੇ ਅਗਿਆਨ ਹਾਂ ਬੁੱਧੇ ਹੈ ਕੀ ਕਰ ਸੱਚ ਸਭ ਦੇ ਮਲ ਮੁਖੋ ਸੱਚ ਸਭ ਦੇ ਮਲ ਖੋ ਸੱਚਾ ਸ਼ਬਦ ਗੁਰਮੰਤਰ ਨਾਲ ਜਿਹੜਾ ਜਪਣ ਵਾਲਾ ਸ਼ਬਦ ਹੈ ਤੈਨੂੰ ਗੁਰਮੰਤਰ ਮਿਲਿਆ ਜਪਣ ਲਈ ਜਿਹੜਾ ਨਾਮ ਜਪਣ ਵਾਲਾ ਸ਼ਬਦ ਹੈ ਅਸੀਂ ਸਦਾ ਲਈ ਦੱਸ ਦਈਏ ਅਸੀਂ ਪਿੱਛੇ ਕੋਈ ਤਕਰੀਬਨ ਖਰੇ ਕਿੰਨੀਆਂ ਬੈਠਕਾਂ ਲਾ ਚੁੱਕੇ ਹਾਂ ਸ਼ਿਕਾਗੋ ਤੋਂ ਇਹ ਪ੍ਰਕਰਨ ਸ਼ੁਰੂ ਕੀਤਾ ਸੀ ਉੱਥੇ ਦੇ ਲੋਕਾਂ ਨੂੰ ਕਿਹਾ ਸੀ ਜੀ ਬਾਣੀ ਬਾਣੀ 'ਚ ਸ਼ਬਦ ਲਫਜ਼ ਆਉਂਦਾ ਹੈ ਕਿ ਇਹ ਸਾਰੇ ਸ਼ਬਦ ਗਿਆਨ ਆ ਜਿਹੜੀ ਬਾਣੀ ਦੇ ਸਾਰੇ ਸ਼ਬਦ ਇਹ ਸ਼ਬਦ ਨਹੀਂ ਹੈ ਔਰ ਜਿਹੜਾ ਫਿਰ ਅਸੀਂ ਸ਼ਬਦ ਜਪਣਾ ਹੈ ਉਹ ਕਿਹੜਾ ਸ਼ਬਦ ਹੈ ਅਸੀਂ ਪਿੱਛੇ ਕਲੀਅਰ ਕਰ ਆਏ ਹਾਂ ਵੀ ਦੋ ਕਿਸਮ ਦੇ ਸ਼ਬਦ ਹੈ ਇੱਕ ਹੈ ਸ਼ਬਦ ਗਾਉਣ ਨੂੰ ਪੜ੍ਹਨ ਨੂੰ ਸਮਝਣ ਨੂੰ ਜਿਹੜਾ ਸ਼ਬਦ ਅਸੀਂ ਆ ਹੁਣ ਅਸੀਂ ਸ਼ਬਦ ਹੀ ਗਾ ਰਹੇ ਹਾਂ ਸਾਰੇ ਇਹ ਵੀ ਸ਼ਬਦ ਨੇ ਪਰ ਇਹ ਸ਼ਬਦ ਸਾਰੇ ਇੱਕ ਸ਼ਬਦ ਦੇ ਜਪਣ ਨਾਲ ਠੋਕਰ ਲਾਉਣਗੇ ਸਾਰੇ ਸ਼ਬਦ ਸਾਡਾ ਗਿਆਨ ਅਸੀਂ ਹਮੇਸ਼ਾ ਹੀ ਦੱਸਿਆ ਕਰਦੇ ਹਾਂ ਵੀ ਜਿੰਨਾ ਵੀ ਗਿਆਨ ਹੈ ਤਿੰਨ ਲਾਈਨਾਂ ਹੁੰਦੀਆਂ ਡਾਈਵਰਜੈਂਟ ਪੈਰੇਲਲ ਔਰ ਕਨਵਰਜੈਂਟ ਡਾਈਵਰਜੈਂਟ ਹੈ ਜਿਹੜੀਆਂ ਖਿਲਰਦੀਆਂ ਹੀ ਜਾਣਗੀਆਂ ਪੈਰਲਲ ਲਾਈਨ ਹੈ ਜਿੱਦਾਂ ਰੇਲਵੇ ਲਾਈਨ ਪੈਰਲਲ ਹੁੰਦੀਆਂ ਪਰ ਮਿਲਦੀਆਂ ਕਦੀ ਨਹੀਂ ਆਪਸ 'ਚ ਇੱਕ ਹੈ ਕਨਵਰਜੈਂਟ ਗਿਆਨ ਸਾਰਾ ਇੱਕੋ ਫੋਕਸ 'ਤੇ ਗਿਆਨ ਕਰਵਾਉਣ ਤੋਂ ਸਾਡਾ ਸਾਰਾ ਗਿਆਨ ਕਨਵਰਜੈਂਟ ਕਰ 'ਤੇ ਹੁੰਦਾ ਵੀ ਇੱਕ ਸ਼ਬਦ ਜਪਣਾ ਹੈ ਇੱਕ ਸ਼ਬਦ ਗਿਆਨ ਦਏਗਾ ਜਿਹੜਾ ਅਸੀਂ ਗਾਉਣਾ ਹੈ ਔਰ ਐਡਵਰਜੈਂਟ ਨਹੀਂ ਹੈ ਵੀ ਆਹ ਗਿਆਨ ਆਹ ਵੀ ਕਹਿੰਦਾ ਆਹ ਵੀ 1400 ਸਫ਼ੇ 'ਚ ਜਿੱਥੇ ਕਿਤੇ ਇੱਕ ਵਾਰੀ ਇੱਕ ਚੀਜ਼ ਲਿਖ ਦਿੱਤੀ ਉਹ ਸਾਰੇ ਟੈਲੀ ਕਰੇਗੀ ਉਹੀ ਭਾਵ ਅਰਥ ਹੋਏਗਾ ਔਰ ਉਹ ਗਿਆਨ ਸੱਚਾ ਜਿਹੜਾ ਸਾਨੂੰ ਨਾਮ ਜਪਾ ਜਾਏ ਜਾਂ ਬੰਦਗੀ ਕਰਾ ਜਾਏ। ਔਰ ਇੱਕੋ ਹੀ ਹੈ ਵੀ ਦੋ ਕਿਸਮ ਦੇ ਸ਼ਬਦ ਹੈ, ਤੂੰ ਇੱਥੇ ਜਿਹੜਾ ਸੱਚੇ ਸ਼ਬਦ ਦੇ ਮਾਲਕ ਹੋ, ਤੂੰ ਆਪਣੀ ਜਿਹੜੀ ਮਾਲਕ ਹੋਣਾ ਗਾ ਕੇ ਸ਼ਬਦ ਨੂੰ ਜਾਂ ਇਹਨਾਂ ਨੂੰ ਸਮਝ ਕੇ ਨਹੀਂ ਹੋ ਸਕਦਾ, ਤੂੰ ਜਪ ਜਪ ਕੇ ਉਹ ਮਾਲਕ ਹੋਣੀ ਹੈ। ਐਡਾ ਡੂੰਘਾ ਗਿਆਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਿਹੜਾ ਸੱਚੇ ਸ਼ਬਦ ਦੇ ਸ਼ਬਦ ਦੇ ਨਾਲ ਜੂੰ ਜੂੰ ਜਪੇਗਾ ਤੇਰੀ ਆਮ ਆਮ ਦੇਖੋ ਨਾ ਸਾਫ਼ ਹੀ ਜਪ 'ਚ ਲਿਖੇ ਆ ਭਰੀਏ ਹੱਥ ਪੈਰ ਤਨ ਦੇ, ਜੇ ਹੱਥ ਪੈਰ ਘੱਟੇ ਨਾ ਲਿਬੜ ਜਾਣ, ਹੱਥ ਪੈਰ ਤਨ ਦੇ ਭਰੀਏ ਹੱਥ ਪੈਰ ਤਨ ਦੇ, ਪਾਣੀ ਲੈ ਲੈ ਪਾਣੀ ਨਾ ਧੋ ਸਿੱਟ ਸਾਫ਼ ਹੋ ਜੂ, ਪਾਣੀ ਧੋਤੇ ਉਹ ਤਰਸ ਖੇ, ਪਰ ਜੇ ਪੋਤੜਾ ਬਹੁਤ ਹੀ ਮੈਲਾ ਹੋਵੇ ਮੂਤ ਪਲੀਤੀ ਕੱਪੜ ਹੋਏ ਉਹਨੂੰ ਸਾਬੂਣ ਲਾਉਣਾ ਪੈਂਦਾ ਹੈ, ਦੇ ਸਾਬੂਣ ਲਈਏ ਉਹ ਧੋਏ, ਇੱਦਾਂ ਭਰੀਏ ਮੱਤ ਪਾਪਾਂ ਕੈ ਸੰਗ ਉਹ ਧੋਪੈ ਨਾਣਾ ਕੈ ਰੰਗ। ਇਸ ਕਰਕੇ ਜਿਹੜੀ ਅੰਦਰਲੀ ਮੱਤ ਹੈ ਉਹ ਤੈਨੂੰ ਤੇਰੀ ਮਲੀਨ ਹੋਈ ਹੈ ਔਰ ਉਹਦੇ ਅਲੀ ਇਸ਼ਾਰਾ ਹੈ ਅੰਤਰੇ ਅਗਿਆਨ ਹਾਂ ਬੁੱਧੇ ਹੈ ਸੱਚੇ ਸ਼ਬਦੇ ਮਾਲਕ। ਬਾਕੀ ਜਿੰਨੇ ਮਰਜ਼ੀ ਸ਼ਬਦ ਤੂੰ ਗਾਈ ਚੱਲ ਪੜ੍ਹੀ ਚੱਲ ਪਾਠ ਕਰੀ ਚਿਰ ਇਹਨਾਂ ਦੇ ਤੇਰੀ ਮਾਲੀ ਧੋਤੀ ਜਾਣੀ
ਸੱਚੇ ਸ਼ਬਦੇ ਮਾਲਕ। ਮਨ ਤੂੰ ਮਤ ਮਾਣ ਕਰੇ ਜੇ ਹਾਂ ਕਿਛ ਜਾਣਦਾ ਗੁਰਮੁਖੇ ਨਿਮਾਣਾ ਅੰਤਰੇ ਅਗਿਆਨ ਹਾਂ ਬੁੱਧੇ ਹੈ ਸੱਚੇ ਸ਼ਬਦੇ ਮਾਲਕ ਗੁਰਮੁਖੇ ਨਿਮਾਣਾ।
ਕਿਹਦੇ ਅੱਗੇ ਨਿਮਾਣਾ ਹੋਣਾ ਸੀ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ? ਉਹ ਤਾਂ ਸਾਡਾ ਪੂਜਣ ਯੋਗ ਐਨ ਆਦਰ ਯੋਗ ਗੁਰੂ ਗ੍ਰੰਥ ਸਾਹਿਬ ਆ ਉਹਦੇ ਅੱਗੇ, ਅਤੇ ਉਹ ਤਾਂ ਸਾਡਾ ਐਡੀ ਵੱਡੀ ਬਾਣੀ ਹੈ ਜਿੱਦਾਂ ਬਾਪ ਨੂੰ ਮੱਥਾ ਟੇਕੀਦਾ ਅਸੀਂ ਉਹਦਾ ਆਦਬ ਕਰਨ ਲਈ ਸਭ ਕੁਛ ਉਹਦੇ ਅੱਗੇ, ਲੇਕਿਨ ਨਿਮਾਣਾ ਕਿਹਦੇ ਅੱਗੇ ਹੋਣਾ ਹੈ ਔਰ ਅੰਤਰਮੁਖੀ ਹੋਣਾ ਹੈ? ਹੁਣ ਮਹਾਰਾਜ ਦੱਸਣਗੇ ਵੀ ਨਿਮਾਣਾ ਕਿਸੇ ਇਨਸਾਨ ਅੱਗੇ ਨਹੀਂ ਹੋਣਾ ਜਾਂ ਕਿਸੇ ਕਿਤਾਬ ਅੱਗੇ ਨਹੀਂ ਜਾਂ ਕਿਸੇ ਅੱਗੇ ਨਹੀਂ, ਨਿਮਾਣਾ ਕਿਹਦੇ ਅੱਗੇ ਹੋਣਾ? ਉਹ ਜਿਹੜੀ ਪਾਵਰ ਸਦਾ ਸਦਾ ਤੇਰੇ ਅੰਦਰ ਹੈ ਉਹ ਹੈ ਸਤਿਗੁਰੂ। ਸਤਿਗੁਰੂ ਮੇਰਾ ਸਦਾ ਸਦਾ ਸਾਡੇ ਅੰਦਰ ਹੈ, ਇਸ ਕਰਕੇ ਉਹ ਜਿਹੜੀ ਅੰਦਰ ਪਾਵਰ ਹੈ ਉਹਨੂੰ ਹੀ ਅਕਾਲ ਪੁਰਖ, ਉਹਨੂੰ ਹੀ ਪਾਰ ਬ੍ਰਹਮ, ਉਹਨੂੰ ਹੀ ਜੋ ਸਾਡੇ ਅੰਦਰ ਆਉਣੀ ਹੈ ਚੀਜ਼, ਉਹ ਪਾਵਰ, ਉਹ ਹਸਤੀ ਜਿਹਦਾ ਵਜੂਦ, ਜਿਹਦਾ ਜਿਸਮ ਨਹੀਂ ਹੈ, ਬੌਡੀ ਨਹੀਂ ਹੈ, ਉਹ ਸਤਿਗੁਰੂ ਅੱਗੇ ਨਿਮਾਣਾ ਹੋਣਾ। ਤੂੰ ਮਹਾਰਾਜ ਅਗਲੀ ਤੋਂ ਕਹਿੰਦੇ
ਓ ਨਿਮਾਣਾ ਸਤਿਗੁਰੂ ਆ ਗਏ।
ਸਤਿਗੁਰੂ ਸੈਲਫ ਐਕਸਪਲੇਨੇਟਰੀ ਲਫਜ਼ ਹੈ, ਕਿਹੜਾ ਗੁਰੂ? ਜਿਹੜਾ ਸੱਤੇ ਹੈ, ਜਿਹਦੀ ਸਦਾ ਹੀ ਹੋਂਦ ਹੈ, ਨਾ ਉਹ ਮਰਦਾ ਹੈ ਨਾ ਜੰਮਦਾ ਹੈ, ਔਰ ਜਿਹੜਾ ਸਦਾ ਹੀ ਐਗਜਿਸਟੈਂਸ ਹੈ, ਉਹ ਸਤਿਗੁਰੂ ਸਾਡੇ ਅੰਦਰ ਆਉਣਾ ਹੈ ਔਰ ਉਸ ਤੋਂ ਬਗੈਰ ਬਾਬਾ ਨਾਨਕ ਵੀ ਲਿਖਦਾ ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਇਸ ਕਰਕੇ ਉਹ ਨਾਮ ਨੂੰ ਆਖੇਗਾ, ਸੁਣੇਗਾ ਔਰ ਨਾਮ ਦਾ ਜਪ ਕਰੇਗਾ, ਉਹਦੇ ਨਾਲ ਅੰਦਰ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਬਾਬੇ ਨਾਨਕ। ਔਰ ਸਾਡੇ ਦਸਾਂ ਗੁਰੂਆਂ ਦੇ ਵਿੱਚ, ਦਸਾਂ ਗੁਰੂਆਂ ਦੇ ਵਿੱਚ ਕੰਪਲੀਟ ਦਾ ਕੰਪਲੀਟ ਇਹ ਪਾਵਰ ਸਤਿਗੁਰੂ ਦਸਾਂ ਜੋਤੀ ਗੁਰੂ ਜੋਤੀਆਂ ਲੈਦਾ ਹੈ, ਐਡੀਆਂ ਵੱਡੀਆਂ ਕਮਾਈਆਂ ਉਹਨਾਂ ਨੇ ਪੂਰਨ ਸਤਿਗੁਰੂ ਆਪਣੇ ਅੰਦਰ ਪ੍ਰਗਟ ਖੜਾ ਕੀਤਾ ਸੀ, ਉਹ ਸਤਿਗੁਰੂ ਹੈ ਔਰ ਉਹਦੇ ਅੱਗੇ ਹੁਣ ਕਾਰ ਕਰੇ ਗੁਰੂ ਅਮਰਦਾਸ ਸਾਹਿਬ। ਇਸੇ ਕਰਕੇ ਅਸੀਂ ਕਹਾਣੀਆਂ 'ਤੇ ਚੋਟ ਮਾਰਨੀ ਹੈ ਵੀ ਜਿਹੜੀ ਗੁਰੂ ਅਮਰਦਾਸ ਸਾਹਿਬ ਦਾ ਸਤਿਗੁਰੂ ਬਣਾਤਾ ਗੁਰੂ ਅੰਗਦ ਸਾਹਿਬ ਵੀ ਉਹਦੀ ਗਾਗਰ ਢੋ ਕੇ ਉਹਨਾਂ ਨੇ 12 ਸਾਲ ਸੇਵਾ ਕੀਤੀ ਸੀ, ਉਹ ਕਹਾਣੀ ਕੱਟਣੀ ਹੈ ਅਸੀਂ। ਇਸ ਕਰਕੇ ਕਿਹਦੇ ਅੱਗੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਕਲਮ ਹੈ, ਉਹਨਾਂ ਦਾ ਜ਼ਿੰਦਗੀ ਉਹਨਾਂ ਦੀ ਕਿੱਦਾਂ ਦੀ ਸੀ, ਸ਼ਬਦ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ, ਉਹਨਾਂ ਦਾ ਜੀਵਨ ਜਿੱਦਾਂ ਗੁਰੂ ਅਮਰਦਾਸ ਸਾਹਿਬ ਲਿਖਦੇ, ਉਹ ਕਦੀ ਨਹੀਂ ਇਨਸਾਨ ਸਤਿਗੁਰੂ ਦੇ ਅੱਗੇ ਉਹਨਾਂ ਨੇ ਗਾਗਰ ਢੋਈ 12 ਸਾਲ, ਉਹਨਾਂ ਨੇ ਆਹ ਗਿਆਨ ਸਿੱਖਿਆ ਸੀ ਗੁਰੂ ਅੰਗਦ ਸਾਹਿਬ ਕੋਲੋਂ, ਤਾਂ ਹੀ ਸ਼ਬਦ ਲਿਖਿਆ। ਇਸ ਕਰਕੇ ਹੁਣ ਉਹ ਨਿਮਾਣੇ ਹੋ ਕੇ ਕਾਰ ਕਰਨਗੇ, ਦੇਖਿਓ ਕਿਹਦੇ ਅੱਗੇ ਕਾਰ ਕਰਦੇ ਹੈ। ਪਹਿਲਾਂ ਉਹ ਆਹ ਚੀਜ਼ ਦਿੰਦੇ ਹੈ,
ਮਨ ਤੂੰ ਮਤ ਮਾਣ ਕਰੇ ਜੇ ਹਾਂ ਕਿਛ ਜਾਣਦਾ, ਮਨ ਤੂੰ ਮਤ ਮਾਣ ਕਰੇ ਜੇ ਹਾਂ ਕਿਛ ਜਾਣਦਾ
ਗੁਰਮੁਖੇ ਨਿਮਾਣਾ ਅੰਤਰੇ ਅਗਿਆਨ ਹਾਂ ਬੁੱਧੀ ਹੈ ਸੱਚੇ ਸਭ ਦੇ ਮਾਲਕ। ਇਹ ਨਹੀਂ ਵੀ ਗਾਗਰ ਨਾਲ ਨੜਾ ਕੇ ਉਹਨਾਂ ਦੀ ਮਲ ਦੂਰ ਹੋ ਜਾਂਦੀ, ਸਭ ਦੇ ਨਾਲ ਮਲ ਦੂਰ ਹੋਣੀ ਆ।
ਸੱਚੇ ਸਭ ਦੇ ਮਾਲਕ ਹੋ ਨਿਮਾਣਾ ਸਤੇ ਗੁਰੂ ਅੱਗੇ ਮਤ ਕਿਛ ਆਪ ਲਖਾਵਹੀਂ।
ਦੁਨੀਆਂ ਨੂੰ ਨਾ ਪਤਾ ਲੱਗੇ, ਕਿਸੇ ਨੂੰ ਲਿਖਾਈ ਨਾ ਵੀ ਮੈਂ ਇੰਨੀ ਇੰਨੀ ਬੰਦਗੀ ਕਰ ਰਿਹਾ ਆਪਣਾ ਆਪ, ਨਹੀਂ ਤਾਂ ਗਵਾ ਲਏਗਾ।
ਮਤ ਕਿਛ ਆਪ ਲਖਾਵਹੀਂ, ਮਤ ਕਿਛ ਆਪ ਲਖਾਵਹੀਂ, ਆਪਣੇ ਹੰਕਾਰੇ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵਹੀਂ, ਮਤ ਤੂੰ ਆਪਣਾ ਆਪ ਗਵਾਵਹੀਂ।
ਸਤਿਗੁਰ ਕੈ ਪਹਾਣੇ ਕਰਹੇ ਕਾਰ, ਸਤਿਗੁਰ ਨੂੰ ਉਸ ਨੂੰ ਕੀ ਪਾਉਂਦਾ ਹੈ, ਉਹਨੂੰ ਤੁਝ ਪਾਵੇ ਤੇਰੀ ਬੰਦਗੀ। ਉਹ ਜਿਹੜੀ ਕਾਰ ਸੀ ਉਹ ਨਾਮ ਜਪਣ ਵਾਲੀ, ਮਹਾਰਾਜ ਕਹਿੰਦੇ
ਸਤਿਗੁਰ ਕੈ ਪਾਣੇ ਕਰੇ ਕਾਰ,
ਕਹਿੰਦਾ ਇੱਦਾਂ ਹੀ ਨਾਮ ਜਪੀ ਚੱਲ ਲੱਗੀ ਰਹੇ ਇਸੇ ਕਾਰੇ।
ਸਤਿਗੁਰ ਕੈ ਪਾਣੇ ਲਾਗੇ ਰਹੋ, ਸਤਿਗੁਰ ਕੈ ਪਾਣੇ ਲਾਗੇ ਰਹੋ, ਇਉਂ ਕਹਿ ਨਾਨਕ ਇਉਂ ਕਹਿ ਨਾਨਕ, ਆਪ ਛੱਡੇ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ।
ਥੋੜ੍ਹਾ ਦੇਤਾ
ਮਨ ਨਿਮਾਣਾ ਹੋਏ ਰਹੋ, ਗੁਰਮੁਖੇ ਨਿਮਾਣਾ ਹੋ, ਮਨ ਤੂੰ ਮਤ ਮਾਣ ਕਰੇ ਜੇ ਹਾਂ ਕਿਛ ਜਾਣਦਾ, ਸਾਧੋ ਮਨ ਕਾ ਮਾਨ ਤਿਆਗੋ, ਇਹ ਸਾਧੋ ਮਨ ਕਾ ਮਾਨ ਤਿਆਗੋ।
ਆਹ ਸੀ ਮੇਜਰਿੰਗ ਸਟਿੱਕ, ਆਹ ਸੀ ਬਾਣੀ ਦੀ ਕੁੱਟਵੀਂ ਡਿਸਿਪਲਨ, ਜਿਹਦੇ ਮੁਤਾਬ ਬਣ ਕੇ ਸਾਰੇ ਗੁਰੂ ਅਗਲੀ ਗੱਦੀ ਲੈਂਦੇ ਸੀ। ਐਂ ਜਦੋਂ ਉਹਨਾਂ ਦਾ ਸਾਰੇ ਪੂਰੇ ਹੋ ਜਾਂਦੇ ਤਾਂ ਜਾ ਕੇ ਉਸੇ ਤਰ੍ਹਾਂ ਦੇ ਫਿਰ ਸ਼ਬਦ ਲਿਖਦੇ ਸੀ, ਜਿਸ ਤਰ੍ਹਾਂ ਗੁਰੂ ਨਾਨਕ ਤੋਂ ਸ਼ੁਰੂ ਹੋਈ ਹੈ ਜੋਤ, ਔਰ ਉੱਥੋਂ ਬਾਅਦ ਮਹੱਲਾ ਪੰਜਵਾਂ ਫਰੀਦ ਦੀ ਜੀ ਬਾਣੀ ਆਉਂਦੀ ਹੈ, ਫਰੀਦ ਕਬੀਰ ਸੋਖ, ਲੇਕਿਨ ਕਬੀਰ ਫਰੀਦ ਸਾਹਿਬ ਦੀ ਬਾਣੀ ਦੇ ਪਿੱਛੇ ਜਾ ਕੇ ਨੋਟਿੰਗ ਦਿੱਤੀ ਹੈ ਮਹੱਲੇ ਪੰਜਵੇਂ ਨਾਲ, ਔਰ ਉਹਨੂੰ ਐਸਾ ਵੀ ਸਾਡੀ ਗੁਰਮਤ ਇਹ ਨਹੀਂ ਹੈ ਵੀ ਸ਼ੇਖ ਫਰੀਦ ਤੂੰ ਖਿਲਾਏ, ਗੁਰੂਆਂ ਨਾਲ ਗਰੀਬੀ 'ਚ ਬਾਣੀ ਲਿਖਣੀ, ਉਹ ਹੈ ਸਲੋਕ ਸ਼ੇਖ ਫਰੀਦ ਜੀ ਕੇ, ਕਿਤੇ ਬਾਕੀ ਕਬੀਰ ਕਬੀਰ ਬਾਣੀ ਕਬੀਰ ਜੀ ਉਹ ਕੀ ਸਾਰੀ ਆਉਣਗੇ, ਲੇਕਿਨ ਇਹ ਆਪਣੇ ਆਪ ਨੂੰ ਸ਼ੇਖ ਲਿਖਦੇ ਸੀ, ਲੇਕਿਨ ਬੜੇ ਭਾਰੇ ਬੰਦਗੀ ਵਾਲੇ ਸੀ। ਉਹਨਾਂ ਦੇ ਉੱਤੇ ਵੀ ਨੋਟ ਦੇ ਦਿੱਤਾ ਮਹਾਰਾਜ ਨੇ ਬਾਣੀ 'ਤੇ ਵੀ ਸਾਡੇ ਭਗਤ ਇਹੋ ਜਿਹੇ ਨਹੀਂ ਹੁੰਦੇ। ਮਹਾਰਾਜ ਬਾਲੇ ਪੰਜਵੇਂ ਨਾਲ ਬਾਣੀ ਦਿੱਤੀ,
ਮਤ ਹੁੰਦੀ ਹੋਏ ਆਣਾ, ਮਤ ਹੁੰਦੀ ਹੋਏ ਆਣਾ, ਇਹ ਤਾਣ ਹੁੰਦੇ ਹੋਏ ਨਿਤਾਣਾ, ਤਾਣ ਹੁੰਦੇ ਹੋਏ ਨਿਤਾਣਾ।
ਉਹਦਾ ਆਪਣਾ ਅਣਹੁੰਦਾ ਜਿਹਾ ਔਰਡੀਨਰੀ ਮੈਨ ਵਾਂਗੂ ਸਾਰੇ ਸੁਸਾਇਟੀ 'ਚ ਵਰਤ, ਤੈਨੂੰ ਕੋਈ ਪਛਾਣ ਨਾ ਜਾਏ ਵੀ ਤੂੰ ਇੰਨੀ ਬੰਦੀ। ਆਮ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਲਿਖਦੇ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇ ਕੌਲਾ। ਔਰਡੀਨਰੀ ਬੰਦੇ ਵਾਂਗੂ ਸਾਡੇ ਗੁਰੂ ਵਿੱਚ ਬੈਠ ਕੇ ਸਾਰੇ ਆਮ ਸਿੱਖਾਂ ਵਾਂਗੂ ਰਹਿੰਦੇ ਸੀ, ਲੇਕਿਨ ਐਡੇ ਉੱਚੋਂ ਸੀ ਉਹ ਮਹੱਲੇ ਪੰਜਵੇਂ ਨੇ ਕਿਹਾ
ਮਤ ਹੋ ਮਤ ਹੋਏ ਆਣਾ, ਇਹ ਤਾਣ ਹੁੰਦੇ ਹੋ ਵੰਡਾਏ ਆਣ ਹੁੰਦੇ ਆਪ ਵੰਡਾਏ
ਕੋ ਐਸਾ ਕੈਸਾ ਕੋ ਐਸਾ ਭਗਤ ਸਦਾ
ਸਾਰੇ ਗੁਰੂ ਸਾਰੇ ਭਗਤਾਂ ਦੀ ਥਾਂ ਪਾਣੀ ਹੈ
ਕੋ ਐਸਾ ਇਹ ਭਗਤ ਸਦਾ
ਉਹ ਕੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਾ ਸਟੱਡੀ ਕੀਤਾ ਸੀ ਗਿਆਨ ਮਹੱਲਾ ਨੌਵਾਂ ਮੈਂ
ਤਾਂ ਉਹ ਸ਼ਬਦ ਲਿਖ ਸਕੇ ਸਤ ਮਨ ਕਾ ਮਾਨ ਤਿਆਗੋ ਸਤ ਮਨ ਕਾ ਮਾਨ ਤਿਆਗੋ
ਕਬੀਰ ਸਾਹਿਬ ਐਡੇ ਵੱਡੇ ਭਗਤ ਹੋਏ ਜਿਹੜੇ ਕਿ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਆਏ ਗੁਰੂ ਮਹਾਰਾਜ ਨਾ ਬਾਕੀ ਸਭ ਦੀ ਬਾਅਦ 'ਚ ਆਏਗੀ ਮਹੱਲਿਆਂ ਤੋਂ ਬਾਅਦ ਪਹਿਲਾ ਸ਼੍ਰੋਮਣੀ ਸਾਡਾ ਭਗਤ ਕਬੀਰ ਜੀ ਹੈ ਉਹ ਕਬੀਰ ਸਾਹਿਬ ਇੱਕ ਐਸਾ ਅਲੰਕਾਰ ਬੰਨਦੇ ਆਪਣੀ ਬਾਣੀ ਦੇ ਵਿੱਚ ਵੀ ਤੂੰ ਕਿੰਨਾ ਕੁ ਨਿਮਾਣਾ ਹੋਏ ਅਤੇ ਉਹ ਕਹਿੰਦੇ
ਕਬੀਰ ਰੋੜਾ ਹੋਏ ਰਹੋ ਬਾਟ ਕਾ
ਰਾਸ਼ਤੇ ਦਾ ਰੋੜਾ ਬਣ ਜਾ ਰੋੜਾ ਬਣ ਜਾ ਕੁਛ ਨਾ ਤੂੰ ਬਣ ਤੂੰ ਸਭ ਤੂੰ ਰੋੜਾ ਜਿੱਦਾਂ ਐਵੇਂ ਪਿਆ ਹੁੰਦਾ ਰਾਹ 'ਚ
ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜੇ ਮਨ ਕਾ ਅਭਿਮਾਨ ਰੋੜਾ ਹੋਏ ਰਹੋ
ਕੋਈ ਸਿੱਖ ਕੋਈ ਸਿੱਖੀ ਦੇ ਵਿੱਚ ਕੋਈ ਥਾਂ ਉਤਰਦਾ ਹੀ ਨਹੀਂ ਹੈ ਸੰਤ ਦਾ ਸਾਧ ਦਾ ਮਹਾਂਪੁਰਖ ਦਾ ਸਾਰਾ ਉਹਨਾਂ ਨੂੰ ਕਹੋ ਭਲੇ ਲੁਖੋ ਤੁਸੀਂ ਸਿੱਖ ਨਹੀਂ ਆਪਣੇ ਆਪ ਨੂੰ ਕਲਾ ਸਕਦੇ ਜਦਕਿ ਗੁਰੂ ਰਾਮਦਾਸ ਨੇ ਲਿਖਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ
ਵਾਹਿਗੁਰੂ
ਜੋ ਗੁਰਚਰਨੀ ਸਿੱਖ ਪੜ੍ਹਦੇ ਆ ਸਭ ਤੋਂ ਵੱਡੇ ਭਾਗ ਗੁਰਸਿੱਖ ਕਰਾਉਣ ਜਾ ਲੇਕਿਨ ਕੋਈ ਕੋਈ ਇਹ ਕਿਉਂਕਿ ਅਸੀਂ ਬਾਣੀ ਦੇ ਪਾਠ ਔਰ ਬਾਣੀ ਦੇ ਅੱਖਾਂ ਇਹਨੂੰ ਗਾਈ ਜਾਂਦੇ ਹਾਂ ਪਰ ਕਦੀ ਇਹਦੀਆਂ ਨਸੀਹਤਾਂ ਇਹਦੀਆਂ ਡਾਇਰੈਕਸ਼ਨਾਂ ਜੋ ਦਿੱਤੀਆਂ ਉਸ ਗੁਰਮੁਖ ਰਾਸਤੇ 'ਤੇ ਅਸੀਂ ਚੱਲਦੇ ਕਦੀ ਨਹੀਂ ਹੈ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਹੈ
ਰੋੜਾ ਹੋਏ ਰਹੋ ਬਾਟ ਕਾ
ਮਾਨ ਤਜਣਾ ਹੈ ਗੁਰੂ ਨਾਨਕ ਨੇ ਤਦੇ ਲੀਹਾਂ ਪਾਈਆਂ ਇੱਲਤ ਕਾ ਨਾਂ ਚੌਧਰੀ ਕੂੜੀ ਪ੍ਰਧਾਨ ਗੁਰਦੁਆਰਿਆਂ 'ਚ ਕੀ ਹੋ ਰਿਹਾ ਹੈ ਸਾਰਿਆਂ 'ਚ ਪ੍ਰਧਾਨ ਕੌਣ ਬਣਦਾ ਹੈ ਔਰ ਇੰਨੇ ਇੰਨੀਆਂ ਉਹ ਸਰੋਂ ਉਹ ਹੈੱਡ ਬਣੇ ਹੈ ਕਦੀ ਵੋਟਾਂ ਨਾਲ ਸਿੱਖੀ ਨਹੀਂ ਸੀ ਚੁਣੀ ਜਾਂਦੀ ਸਿਲੈਕਸ਼ਨ ਹੋਈ ਸੀ ਸਾਰਿਆਂ ਦੀ ਲੇਕਿਨ ਵੋਟਾਂ ਸਾਰਾ ਹੁਣ ਧੜੇਬਾਜ਼ੀ ਹੈ ਤਦੇ ਸਾਡੇ ਸਿੱਖਾਂ ਕੌਮ ਸ਼ਾਂਤੀ ਨਹੀਂ ਇੰਨੇ ਧੜੇਬਾਜ਼ੀ ਔਰ ਗੁਰੂ ਰਾਮਦਾਸ ਸਾਹਿਬ ਨਾ ਸਾਫ਼ ਕਹਿ ਦਿੱਤਾ ਵੀ ਕਿਸੇ ਨੇ ਧੜਾ ਕੀਤਾ ਆਪਣੇ ਸਕੇ ਨਾਲ ਜਵਾਈ ਪਾਈ ਕਿਸੇ ਨੇ ਧੜਾ ਕੀਤਾ ਕਿਸੇ ਨਾਲ ਮੇਰਾ ਧੜਾ ਰੱਬ ਹੈ ਉਹਦੇ ਇਸ ਕਰਕੇ ਮਾਰਗ ਉਹ ਨਹੀਂ ਹੈ ਜੋ ਸਿੱਖੀ ਅਪਣਾ ਰਹੀ ਹੈ ਇਹਨਾਂ ਬਾਣੀ ਤੋਂ ਸੇਧ ਲੈ ਕੇ ਕਿਉਂਕਿ ਇਹੋ ਜਿਹੇ ਸ਼ਬਦਾਂ ਦਾ ਖੰਡ ਪਾਠ ਹੋ ਰਿਹਾ ਕੀ ਮਿਲ ਜਾਊਗਾ ਇਹੋ ਜਿਹੇ ਸ਼ਬਦ ਕਬੀਰ ਬਾਟਕਾ ਮਨ ਤਾਂ ਜੇ ਤੁਸੀਂ ਸਮਝੇ ਨਾ ਉਹ ਤਾਂ ਅਮਲ ਨਾ ਕੀਤਾ ਇਸ ਕਰਕੇ ਗਰੀਬੀ ਮਹਾਰਾਜ ਕਹਿੰਦੇ
ਰੋੜਾ ਹੋਏ ਰਹੋ ਬਾਟ ਕਾ
ਰਾਸਤੇ ਦਾ
ਤਜੇ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਵੇ ਤਾਹੇ ਮਿਲੇ ਭਗਵਾਨ
ਫਿਰ ਆਪਾਂ ਨੇ ਆਪ ਹੀ ਕੱਢਦੇ ਕਹਿੰਦਾ ਮੈਂ ਰੋੜਾ ਬਣ ਜਾ ਅਤੇ ਗਰੀਬ ਆਦਮੀ ਜਿਹਦੇ ਕੋਈ ਜੁੱਤੀ ਨਹੀਂ ਹੋਊਗਾ ਉਹਨੂੰ ਲਹੂ ਲੁਹਾਣ ਕਰ ਦਿਓ ਰੋੜਾ ਉਹਦੇ ਪੈਰ 'ਚ ਚੁਬੂ ਉਹ ਦੁਖੀ ਹੋਊਗਾ ਕਹਿੰਦਾ ਨਹੀਂ ਰੋੜਾ ਨਹੀਂ ਠੀਕ ਹੋਰ ਨੀਵਾਂ ਹੋ ਅਗਲਾ ਸਲੋਕ ਦਿੱਤਾ ਉਹ ਇਕੱਠੇ ਸਲੋਕ ਆਉਂਦੇ ਹੈ
ਕਬੀਰ ਰੋੜਾ ਹੁਆ ਤੋ ਕਿਆ ਬਿਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੇ ਖੇ
ਮਿੱਟੀ ਹੋ ਜਾ ਧਰਨੀ ਕਹਿੰਦੇ ਧਰਤੀ ਨੂੰ ਜਿੱਦਾਂ ਮਿੱਟੀ ਹੈ ਤਾਂ ਰੋੜਾ ਨਾ ਬਣ ਤਾਂ ਕਿ ਪਹਿਲੇ ਪੈਰੀ ਨੰਗੇ ਪੈਰ ਵਾਲਾ ਵੀ ਐਂ ਡਿੱਗ ਰਹੇ ਤੂੰ ਉੱਥੇ ਉਹ ਕਹਿੰਦਾ ਜੇ ਬੁੱਲਾ ਆ ਗਿਆ ਰੋਗ ਦਾ ਔਰ ਖੇ ਉੱਡ ਕੇ ਕਿਸੇ ਦੀਆਂ ਅੱਖਾਂ 'ਚ ਪਈ ਉਹਨੇ ਗਾਲ ਕੱਢਣੀ ਕਬੀਰ ਸਾਹਿਬ ਕਹਿੰਦੇ ਕਿ ਖੇ ਵੀ ਨਹੀਂ ਚੰਗੀ
ਕਬੀਰ ਖੇ ਹੋਈ ਤਾਂ ਕਿਆ
ਹੈ ਉਡਾਨਾ ਆ ਹੈ ਐਸੇ ਕਬੀਰ ਸਾਹਿਬ ਇਹ ਕੀ ਹੈ ਇਹੋ ਹੀ ਗੁਰਮੁਖ ਰਾਸਤਾ ਹੈ ਜੋ ਸਿੱਖੀ ਨਾ ਅਪਣਾਇਆ ਨਹੀਂ ਹੈ ਅਸੇ ਦਾ ਇਹਦੇ 'ਚੋਂ ਆਪ ਸ਼ਬਦਾਂ 'ਚੋਂ ਆਹ ਚੀਜ਼ ਨਹੀਂ ਕੱਢੀ ਕਬੀਰ
ਹੋਈ ਤਾਂ ਗਿਆ ਬਹਿਆ ਜੋ ਉਡੇ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ
ਕਹਿੰਦਾ ਔਖੇ ਨਾ ਬਣ ਚੱਲ ਪਾਣੀ ਬਣ ਗਿਆ ਕਿਉਂਕਿ ਸਾਰੇ 'ਚ ਮਿਲ ਜਾਂਦਾ ਪਾਣੀ ਸਾਰਿਆਂ 'ਚ ਮਿਲ ਜਾਂਦਾ ਜੇ ਚੀਜ਼ ਮਰਜ਼ੀ ਪਾ ਦੇ ਰਾਜ ਕਹਿੰਦਾ ਪਾਣੀ ਠੀਕ ਹੈ ਚਲੋ ਪਾਣੀ ਪਿਆ
ਕਬੀਰ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ
ਸਰਵੰਗ ਸਾਰਿਆਂ 'ਚ ਮਿਲਣ ਵਾਲਾ ਜਿਹੜਾ ਹੋਏ ਉਹ ਕਹਿੰਦੇ ਨਹੀਂ ਯਾਰ ਪਾਣੀ ਵੀ ਖਰਾਬ ਹੈ ਕੀ ਕਹਿੰਦੇ ਜੇ ਕਿਤੇ ਤੱਤੇ ਪਾਣੀ ਦੀ ਟੂਟੀ ਖੋਲ੍ਹ ਲਈ ਕਿਸੇ ਨਾ ਉਹਦਾ ਹੱਥ ਸੜ ਜਾਣਾ ਕਹਿੰਦਾ ਫਿਰੇ ਜੇ ਕਿਤੇ ਠੰਡ ਲਾ ਕੇ ਉਹਨੇ ਕਹਿੰਦੇ ਯਾਰ ਮਾਰ ਚੇਟਾ ਉਹ ਕਹਿੰਦਾ ਇਹ ਵੀ ਸੀਰਾ ਤੱਤਾ ਹੋ ਜਾਂਦਾ ਮੈਂ ਨਹੀਂ ਇੱਦਾਂ ਦਾ ਹੋਣਾ
ਕਬੀਰ ਪਾਣੀ ਖੁਆਤ ਕਿਆ ਬਹਿਆ
ਦੇਖਿਓ ਰੱਬ ਦਾ ਕਰੈਕਟਰ ਆਉਣਾ ਹੁਣ ਜਿਹਦੇ ਅਸੀਂ ਸਿੱਖ ਹਾਂ ਸਤਿਗੁਰ ਦੇ
ਕਬੀਰ ਪਾਣੀ ਖੁਆਤ ਕਿਆ ਬਹਿਆ ਸੀਰਾ ਤਾਤਾ ਹੋ ਇਹ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ
ਕਹਿੰਦਾ ਰੱਬ ਹੀ ਬਣ ਜਾ ਬਸ ਰੱਬ ਤੇ ਨਹੀਂ ਮਤਲਬ ਹਰ 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 ਕਹਿੰਦੇ ਆ ਮਤਲਬ ਜਿਹੜਾ ਭਗਤ ਹੈ ਉਹ ਜਪ ਜਪ ਕੇ ਜਿਹਨੇ ਸੇਵਿਆ ਮੇਰਾ ਰੋਜ਼ ਰਹਿ ਰਹਿ ਪੜ੍ਹਦੇ ਹੋ ਜਿਹਨੇ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪੇ ਸਮਾਸੀ ਰੱਬ ਵਰਗੇ ਉਹਦੇ 'ਚ ਕਰੈਕਟਰ ਰੱਬ ਵਰਗੀਆਂ ਉਹਦੀਆਂ ਆਦਤਾਂ ਜਾਣਗੀਆਂ ਐਸੇ ਉਹ ਲੋਕ ਹੁੰਦੇ ਆ ਉਹਨਾਂ ਦੀ ਬਾਣੀ ਅਸੀਂ ਪੜ੍ਹ ਰਹੀ ਹੈ ਵੀ ਪਾਣੀ
ਭਇਆ ਤੋਂ ਕਿਆ ਬਹਿਆ ਸੀਰਾ ਤਾਤਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਾਜ ਮਨ ਕਾ ਅਭਿਮਾਨ
ਤਾਂ ਅਸੀਂ ਕਹਿੰਦੇ ਹਾਂ ਮੁਹੱਲੇ ਨੌਵੇਂ ਕੋਲ ਸਾਰੀਆਂ ਪੋਥੀਆਂ ਸੀ ਇਹ ਪਿਛਲੇ ਸਾਰੀਆਂ ਗੁਰੂਆਂ ਦੀਆਂ ਪੋਥੀਆਂ ਅਗਲਾ ਗੁਰੂ ਅਗਲਿਆਂ ਨੂੰ ਦੇ ਜਾਂਦਾ ਸੀ ਤਾਂ ਉਹ ਅਗਲੇ ਗੀਤ ਲਿਖਦੇ ਸੀ ਇਸ ਕਰਕੇ ਇੱਥੇ ਕਬੀਰ ਸਾਹਿਬ ਦਾ ਸ਼ਬਦ ਪੜ੍ਹ ਕੇ ਉਹਨਾਂ ਨਾਲ ਲਿਖਿਆ ਫਿਰ
ਸਾਧੋ ਮਨ ਕਾ ਮਾਨ
ਆਏ ਹੁਣ ਜਿਹੜੀਆਂ ਆਦਤਾਂ ਛੱਡਣ ਵਾਲੀਆਂ ਸਾਡੀਆਂ ਇਹ ਸਾਰਾ ਸ਼ਬਦ ਕੋਈ ਬ੍ਰਹਮ ਗਿਆਨ ਨਹੀਂ ਦੇ ਰਿਹਾ ਇਹ ਦੇ ਰਿਹਾ ਵੀ ਤੇਰੀ ਭਗਤੀ ਨਹੀਂ ਫਲਣੀ ਜੇ ਤੂੰ ਆਹ ਔਗੁਣ ਵੀ ਨਾਲ ਕਰੀ ਜਾਂਦਾ ਤੇ ਨਾਲੇ ਤੂੰ ਭਗਤੀ ਕਰੀ ਜਾਂਦਾ ਨਾਲੇ ਸਿੱਖ ਬਣਿਆ ਨਾਲੇ ਤੂੰ ਇਹ ਔਗਣ ਛੱਡਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਅਗਲੀ ਤੋਕ ਆਈ
ਤਾਮ ਕਰੋ ਸੰਗ ਤੇ ਦੁਰ ਜਨ ਕੀ
ਜਿੱਥੇ ਸੁਨਹਿਰੀ ਸੂਲ ਆ ਸਾਰੀ ਬਾਣੀ ਕਿਉਂਕਿ ਗੀਤ ਹੈ ਇਹਦੇ 'ਚ ਪੰਜੇ ਫਿੱਟ ਨਹੀਂ ਆ ਸਕਦੇ ਦੋ ਹੀ ਆਏ ਆ ਅਤੇ ਬਾਕੀਆਂ ਤੋਂ ਖਾਲੀ ਹੈ ਅਸੀਂ ਬਾਕੀਆਂ ਦੀ ਸੰਗਤ ਕਰਨੀ ਹੈ ਦੇਖੋ ਆ ਸੂਲ ਮਿਲ ਰਿਹਾ ਵੀ ਕਾਮ ਕ੍ਰੋਧ ਨੂੰ ਛੱਡ ਦੇ ਅਤੇ ਬਾਕੀਆਂ ਬੇਸ਼ੱਕ ਰਿਕਮੈਂਡਡ ਨੇ ਨਹੀਂ ਇਹ ਗੀਤ ਹੈ ਇਹਦਾ ਵਜ਼ਨ ਤੋਲ ਕਾਫੀ ਆ ਰਹੇ ਦੀ ਬੈਲੈਂਸ ਇਹਦਾ ਗੀਤ ਹੈ ਇਹਦੇ 'ਚ ਦੋ ਹੀ ਫਿੱਟ ਹੋ ਸਕਦੇ ਕਈ ਥਾਂ ਤਿੰਨ ਲਿਖੇ ਹੋਣਗੇ ਔਰ ਕਈ ਥਾਂ ਚਾਰ ਵੀ ਲਿਖੇ ਹੋਣਗੇ ਪੰਜੇ ਵੀ ਲਿਖੇ ਹੋਣਗੇ ਪਰ ਦੋ ਜੇ ਆ ਜਾਣ ਤਾਂ ਪੰਜਾਂ ਲਈ ਇਸ਼ਾਰਾ ਕਿਉਂਕਿ ਸਾਰੀ ਦੀ ਸਾਰੀ ਮੈਂ ਕਿਹਾ ਕਰਦਾ ਸਾਰੀ ਦੀ ਸਾਰੀ ਚੰਡਾਲ ਚੌਂਕੜੀ ਇਕੱਠੀ ਹੈ ਚੰਡਾਲ ਕੀ ਹੁੰਦਾ ਜਿਹੜਾ ਮਸਾਨ ਸਾੜਦਾ ਪਿੰਡਾਂ 'ਚ ਉਹ ਜਿਹੜੇ ਮੁਰਦੇ ਸਾਰ ਚੰਡਾ ਇਹ ਸਾਰੀ ਚੰਡਾਲ ਚੌਂਕੜੀ ਇਕੱਠੀ ਰਹਿੰਦੀ ਹੈ ਕਾਮ ਕ੍ਰੋਧ ਔਰ ਉਹ ਕਾਢ ਹੈ ਜਿਹੜੀ ਕਿ ਇਹਨਾਂ ਦੇਸ਼ਾਂ ਇਹਨਾਂ ਬਾਬਾ ਕਿਸੇ ਰਿਲੀਜਨ ਦੇ ਵਿੱਚ ਇਹ ਚੀਜ਼ਾਂ ਨਹੀਂ ਸਮਝੋਗੇ ਜਿੰਨੀਆਂ ਸਾਡੀਆਂ ਰਿਸ਼ੀ ਮੁਨੀਆਂ ਦੀਆਂ ਪੁਰਾਤਨ ਦੀਆਂ ਹੈ ਕਾਮ ਕ੍ਰੋਧ ਲੋਭ ਹੰਕਾਰ ਨੈਗੇਟਿਵ ਫੋਰਸਿਸ ਇਨਸਾਨ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹੈ ਇਸ ਕਰਕੇ ਜਿੰਝ ਕਰ ਤੂੰ ਇਹਨਾਂ ਨੂੰ ਨਹੀਂ ਸਮਝਦਾ ਔਰ ਇਹਨਾਂ ਦੀ ਸੰਗਤ ਕਰਦਾ ਤੈਨੂੰ ਤੇਰਾ ਨਾ ਮਾਨ ਤਿਆਗਿਆ ਜਾਣਾ ਨਾ ਕੁਛ ਤਿਆਗਿਆ ਜਾਣਾ। ਇਸ ਕਰਕੇ ਜਿੱਥੇ ਦੋ ਆ ਜਾਣ, ਹੁਣ ਰੋਜ਼ ਸੋਹਲੇ ਦਾ ਪਾਠ ਕਰਦੇ ਹੋ, ਕਾਮੇ ਅਕਬਲ ਤਾਂ ਅਸੀਂ ਕਾਮ ਕ੍ਰੋਧ ਹੀ ਕਹਿ ਜਾਂਦੇ ਹਾਂ, ਕਾਮ ਕ੍ਰੋਧ ਨਹੀਂ ਉੱਥੇ ਹੈ, ਕਾਮੇ ਕ੍ਰੋਧੇ ਨਗਰ ਵਾ ਭਰਿਆ, ਨਗਰ ਹੈ ਸਾਡਾ ਜਿਸਮ, ਕਾਮੇ ਕ੍ਰੋਧੇ ਨਗਰ ਵਾ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਅਤੇ ਬਾਕੀਆਂ ਤੁਸੀਂ ਛੁੱਟੇ ਹਾਂ ਅਸੀਂ। ਆਹੋ ਹੀ ਅਸੀਂ ਆਪਣੇ ਸਾਥੀਆਂ ਨੇ ਗਿਆਨ ਦੀ ਸਾਂਝ ਕਰਨੀ, ਜਿੱਥੇ ਦੋ ਆ ਜਾਣ ਖਬਰਦਾਰ ਹੋ ਜਾਓ ਵੀ ਇਹ ਪੰਜਾਂ ਦੀ ਫੌਜ ਹੈ, ਇਹਨੂੰ ਸਾਰਿਆਂ ਨੂੰ ਮਾਰਨਾ।
ਸਾਧੋ ਮਨ ਕਾ ਮਾਨ ਤੇਰਾ,
ਅਸੀਂ ਅੱਖਰ ਅੱਖਰ ਬਾਣੀ ਦੇ ਰਾਹੀਂ ਸਾਰਾ ਸਾਫ਼ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗਿਆਨ।
ਸਾਧੋ ਮਨ ਕਾ ਮਾਨ ਤੇਰਾ ਗੁਰੂ, ਕਾਮ ਕ੍ਰੋਧ ਸੰਗਤੇ ਦੁਰਜਨ ਕੀ,
ਸੰਗਤੇ ਦੁਰਜਨ ਕੀ ਹੋਇਆ, ਇਹਦਾ ਮਤਲਬ ਅਸੀਂ ਭੈੜਿਆਂ ਬੰਦਿਆਂ ਦੀ ਸੰਗਤ ਨਹੀਂ ਕਰਨੀ। ਜੇ ਕੋਈ ਨਹੀਂ ਨਾਮ ਜਪਦਾ ਜਾਂ ਕੋਈ ਭੈੜਾ ਹੈ ਤਾਂ ਉਹਦਾ ਅਸੀਂ ਭਲਾ ਜਾਂ ਉਹਦੇ ਨਾਲ ਅਸੀਂ ਬਿਲਕੁਲ ਮੇਲ ਜੋਲ ਖਤਮ ਕਰ ਦੇਣਾ, ਉਹਦੇ ਲਾਗੇ ਨਹੀਂ ਬਹਿਣਾ, ਉਹਨੂੰ ਨਫ਼ਰਤ ਕਰਨੀ ਹੈ। ਇੱਥੇ ਹੀ ਕੁੰਡੀ ਹੈ ਸ਼ਬਦਾਂ ਦੀ, ਦੁਰਜਨ ਨੂੰ ਸਮਝਣਾ ਹੈ ਵੀ ਬਾਣੀ 'ਚ ਕਿਤੇ ਦੁਰਜਨ ਦੀ ਡੈਫੀਨੇਸ਼ਨ ਦਿੱਤੀ ਵੀ ਦੁਰਜਨ ਕੌਣ ਹੈ, ਗੁਰੂ ਅਰਜਨ ਪਾਤਸ਼ਾਹ ਨੇ ਦਿੱਤੀ ਹੈ, ਦੁਰਜਨ ਦੂਜਾ ਭਾਉ ਹੈ। ਔਰ ਵਿਛੋੜਾ ਦੱਸਿਆ ਵੀ ਸਭ ਤੋਂ ਵੱਡਾ ਵਿਛੋੜਾ ਕੀ ਹੈ ਜਿਹਦੇ ਨਾਲ ਅਸੀਂ ਰੱਬ ਨੂੰ ਵਿਛੜੇ ਜਾਂ ਵਿਛੋੜਾ, ਦੁਰਜਨ ਦੂਜਾ ਭਾਉ ਹੈ, ਵਿਛੋੜਾ